शरण तुम्हारी आशा, तुम्हारी शरण तुम्हारी आशा, तुम ही सजन सुवेले, राखो राखनहार दयाला, नानक घर के गोले, तेरे कवन कवन गुण कह कह गावा, गुण कह कह गावा, तू साहिब गुणी निदान, तुमरी में मरन न साको, ठाकुर उच्च भगवाना, परम सत्कार योग सतगुरु सवारी गुरु रूप सात संगत जियो, धन गुरु अंगद पिता महाराज जी दी पवित्र गोदा आत्मक आनंद मान रहे श्री कीर्तन द्वारा, आओ कौन लड़ीवार जो सतगुरा ने आप मेहर करके विचार प्रारंभ करवाइए, गुरु कृपा सदका कल भी ये शब्द आप जी ने कीर्तन दे रूप में श्रवण किया सी, आज फिर बेनती की सी, भाई साहब जी ने सानू सतगुरां दा पवित्र शब्द सरवण कराया, मंदा किसनू आखिए जा सबना साकिब एक, आओ सतसंगियो चल रही जो कल विचार सी उच्चों फिर प्रारंभ करांगे, सारी संगत धन गुरु अंगद पिता महाराज जी दे चरणा विच करो प्रणाम, सतगुरु जी दे चरणा विचों मंगिए खैर, ते रल मिल के फतेह दी सांझ पाओ, ते आखो जी वाहिगुरु जी का खालसा वाहिगुरु जी की फतेह। सतगुरां दे बचन कारण आपे जाणे करे आप, आपे आणे रास, तिसे अगे नानका खले कीचे अरदास, सदा ही सानू अकाल पुरख वाहिगुरु दे चरणा विच अरदास करनी चाहीदी है। अरदास दे सबन अंदर कल बेनती कर रहा सां, ज्यों ज्यों सतगुरां दी मेहर नाल असी आत्मक तरक्की करांगे, त्यों त्यों साड़ी अरदास गुरु चरणा विच तब्दील हुंदी जाएगी। वैसे ता जदो आपां हर रोज दे नितने वल भी झात मारीए, ते गरीब अनुवाद पिता जी अरदास कदो करनीए जा कदो खिरदे चो निकलेगी, सतगुरु पिता जी सहज इस गल दा जवाब देंदे। अमृत वेले पंज बाणियां दा जदों जाप करदे आं, सब तो पहला असीं पवित्र जपजी साहिब दा पाठ सतगुरां दी मेहर नाल कीता, किव सचियारा होईऐ किव कूड़ै टुटै पाल, हुकम रजाई चलना नानक लिखिया नाल, ਜਾਤ ਸਾਹਿਬ ਦੇ ਅੰਦਰ ਉਸ ਮਾਲਕ ਨੂੰ ਪ੍ਰਣਾਮ ਕਰੀ ਗਏ, ਉਸ ਦੇ ਗੁਣ ਵੇਖੇ ਗਏ, ਸਵਈਆਂ ਦੇ ਅੰਦਰ ਪਤਾ ਲੱਗਾ ਨਿਰੰਕਾਰ ਤੋਂ ਬਗੈਰ ਦੁਨੀਆਂ ਦੀ ਕੋਈ ਤਾਕਤ ਵੱਡੀ ਨਾ ਸਮਝੋ। ਜਿਹੜੇ ਅੱਜ ਵੱਡੇ ਨੇ ਉਹ ਕੱਲ ਛੋਟੇ ਹੋ ਜਾਣਗੇ, ਜਿਨ੍ਹਾਂ ਦੇ ਕੋਲ ਅੱਜ ਬੇਅੰਤ ਤਾਕਤਾਂ ਨੇ ਉਹ ਕੱਲ ਨੂੰ ਤਾਕਤ ਤੋਂ ਖਾਲੀ ਹੋ ਜਾਣਗੇ। ਪਿਆਰਿਓ, ਹੁਣ ਜਦੋਂ ਅਸੀਂ ਤਿੰਨ ਬਾਣੀਆਂ ਦਾ ਜਾਪ ਕਰਦੇ ਹਾਂ ਤੇ ਚੌਥੀ ਬਾਣੀ ਆਪਣੇ ਆਪ ਕੇ ਉਹ ਬੇਨਤੀ ਚੋ ਪਈਏ। ਜੇ ਪਿਆਰਿਓ ਤਿੰਨ ਬਾਣੀਆਂ ਪੜਨ ਤੋਂ ਬਾਅਦ ਅੰਦਰ ਅਰਦਾਸ ਵਾਲੇ ਸ਼ਬਦ ਨਹੀਂ ਨਿਕਲੇ, ਇਹਦਾ ਮਤਲਬ ਪਵਿੱਤਰ ਬਾਣੀ ਨਾਲ ਅਜੇ ਅੰਦਰੋਂ ਸਾਂਝ ਨਹੀਂ ਬਣ ਸਕੀ। ਤੇ ਖਜੂਰ ਕਹਿੰਦੇ ਨੇ ਜਦੋਂ ਇਹ ਚੌਥੀ ਅਵਸਥਾ ਵਿੱਚ ਜਾ ਕੇ ਇਹ ਅਰਦਾਸ ਨਿਕਲੇ ਅੰਦਰੋਂ, ਮਨ ਕਰਲਾ ਲਵੇ ਤੇ ਆਖੇ ਜੀ ਕਮਰੀ ਕਰੋ ਖਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਮੇਰੇ ਚਿੱਤ ਦੀ ਇੱਕ ਮੰਗ ਬਣ ਗਈ ਏ, ਉਹ ਮੰਗ ਦੁਨਿਆਵੀ ਨਹੀਂ, ਉਹ ਮੰਗ ਕਹਿ ਤਵ ਚਰਨਨ ਮਨ ਰਖੇ ਖਮਾਰਾ, ਚਰਨ ਤੁਹਾਡੇ ਹੋਣ ਤੇ ਮਨ ਸਾਡਾ ਕੋਏ, ਦਾਤਾ ਸੀ ਚਾਹੁੰਦੇ ਹਾਂ ਤੁਹਾਡੇ ਚਰਨ ਤੇ ਸਾਡਾ ਮਨ ਇਕੱਤਰ ਹੋ ਜਾਵੇ, ਇੱਕ ਦੂਜੇ ਤੋਂ ਵੱਖ ਨਾ ਹੋਣ ਤੇ ਮਿਹਰ ਕਰੀ ਆਪਣਾ ਜਾਨ ਕਰੋ ਪ੍ਰਤਪਾਰਾ, ਬਸ ਆਪਣਾ ਜਾਣ ਕੇ ਸਾਡੀ ਪ੍ਰਤਪਾਲਣਾ ਕਰ ਸਤਸੰਗੀ ਜਨੋ। ਤੇ ਜਦੋਂ ਇਹ ਅਰਦਾਸ ਹਿਰਦੇ ਵਿੱਚੋਂ ਨਿਕਲੇਗੀ ਤੇ ਆਪਣੇ ਆਪ ਹੀ ਉਸ ਤੋਂ ਬਾਅਦ ਆਨੰਦ ਦੀ ਬਾਣੀ ਦੀ ਸ਼ੁਰੂਆਤ ਹੋਏਗੀ, ਜੀਵਨ ਦੇ ਅੰਦਰ ਵੀ ਆਨੰਦ ਦੀ ਸ਼ੁਰੂਆਤ ਹੋਏਗੀ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਅੰਕਤ ਰਹਿਰਾਸ ਜੀ ਦੇ ਨੌ ਸ਼ਬਦਾਂ ਦਾ ਜਾਪ ਸਰਵਨ ਕਰਦੇ ਹਾਂ, ਉੱਥੇ ਵੀ ਪਹਿਲੀ ਪੌੜੀ ਸੋਦਰ ਦੀ ਏ, ਦੂਸਰੇ ਸੁਣ ਵੱਡਾ ਆਖੇ ਸਭ ਕੋ ਏਕ ਹੈ, ਤੀਸਰਾ ਸ਼ਬਦ ਆਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਤਿੰਨ ਸ਼ਬਦ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਉਚਾਰੇ ਅਸੀਂ ਜਾਪ ਕਰਦੇ ਹਾਂ ਤੇ ਆਪਣੇ ਆਪ ਹੀ ਜਿਹੜਾ ਚੌਥਾ ਸ਼ਬਦ ਕਹਿ ਉਹ ਗੁਰੂ ਰਾਮਦਾਸ ਪਿਤਾ ਨੇ ਨਿਰੰਕਾਰ ਦੇ ਚਰਨਾਂ ਵਿੱਚ ਅਰਜੋਈ ਕੀਤੀ ਕਹਿ, ਹਜ਼ੂਰ ਕਹਿੰਦੇ ਭੋਲਿਆ ਇਹ ਤਿੰਨ ਸ਼ਬਦਾਂ ਦਾ ਪਾਠ ਕਰਕੇ ਤੇਰੇ ਅੰਦਰ ਨਿਮਰਤਾ ਤੇ ਅਰਦਾਸ ਚਾਹੀਦੀ ਏ, ਤੂੰ ਅੰਦਰੋਂ ਕਹਿਣਾ ਘਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਗੁਰੂ ਕੋਲ ਅਰਦਾਸ ਕਰਨੀ ਬੇਨਤੀ ਕਰਨੀ, ਖਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ, ਗਰੀਬ ਨਵਾਜ ਅਸੀਂ ਤੇਰੇ ਦਰ ਦੇ ਕੀੜੇ ਹਾਂ, ਮਿਹਰ ਕਰ ਦੁਨਿਆਵੀ ਮੰਗਣੀ ਇੱਥੇ ਵੀ ਇਮਾਨ ਨੇ ਨਾਮ ਪਰਗਾਸ ਦੀ ਮੰਗ ਕੀਤੀ ਏ। ਤੇ ਜੇਕਰ ਸੋਲਾ ਸਾਹਿਬ ਜੀ ਦੀ ਬਾਣੀ ਪੜੋ, ਹਜ਼ੂਰ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਤਿੰਨ ਸ਼ਬਦ ਪਹਿਲਾਂ ਲਗਾਤਾਰ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਦੂਜਾ ਰਾਗ ਆਸਾ ਦਾ ਛੇ ਕਰ ਛੇ ਗੁਰ ਛੇ ਉਪਦੇਸ਼, ਤੀਸਰਾ ਸ਼ਬਦ ਦੇ ਗਗਨ ਮੈਂ ਛਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਚੌਥਾ ਸ਼ਬਦ ਕਹਿ ਵੀ ਧੰਨ ਗੁਰੂ ਰਾਮਦਾਸ ਪਿਤਾ ਜੀ ਦਾ ਚੌਥੇ ਗੁਰਦੇਵ ਦਾ, ਰਹਿਰਾਸ ਵਿੱਚ ਵੀ ਚੌਥੇ ਗੁਰਦੇਵ ਪਿਤਾ ਦਾ ਚੌਥਾ ਸ਼ਬਦ ਏ, ਮੇਰੇ ਖਜੂਰ ਨੇ ਉੱਥੇ ਵੀ ਕਿਰਪਾ ਕਰਕੇ ਇਹ ਬਚਨ ਕਿਹਾ ਨੇ, ਕਹਿਣ ਲੱਗੇ ਪਿਆਰਿਆ ਵੇਖ ਤੇਰੇ ਅੰਦਰ ਕੁੱਟ ਕੁੱਟ ਕੇ ਵਿਕਾਰ ਭਰੇ ਪਏ ਨੇ, ਐਨ ਤੂੰ ਭਰਿਆ ਪਿਆ ਏ, ਤੇ ਜੇਕਰ ਅੰਦਰੋਂ ਵਿਕਾਰਾਂ ਨੂੰ ਕੱਢ ਕੇ ਨਿਰੰਕਾਰ ਟਿਕਾਣਾ ਚਾਹੁੰਦਾ ਏ ਨਾ, ਵੇਖ ਇੱਕ ਕੰਮ ਕਾਰ ਹੋਰ ਤੈਨੂੰ ਕੁਝ ਸੋਚਣ ਜਾਂ ਕਰਨ ਦੀ ਲੋੜ ਨਹੀਂ, ਤੂੰ ਦੋ ਖਤ ਜੋੜ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਡੰਡੇਵਤ ਲੰਮਾ ਪੈ ਕੇ ਅਰਦਾਸ ਕਰਿਆ ਕਰ। ਡੰਡੇਵਤ ਲੰਮੇ ਪੈਣ ਦਾ ਮਤਲਬ ਇਹ ਹੈ ਭਈ ਆਪਣੇ ਅੰਦਰ ਕੋਈ ਵਲ ਛਲ ਰੱਖ ਕੇ ਅਰਜੋਈ ਨਾ ਕਰ। ਹਜ਼ੂਰ ਦਾ ਇਹ ਬਚਨ ਆਪਾਂ ਪੜ੍ਹਦੇ ਹਾਂ ਰੋਜ਼, ਮੇਰੇ ਸਾਹਿਬ ਕਹਿੰਦੇ ਕਰ ਸਾਧੂ ਅੰਜੋਲੀ ਪੁਨ ਵੱਡਾ ਕੇ, ਕਰ ਡੰਡੋਤ ਪੁਨ ਵੱਡਾ ਕੇ, ਇਹ ਸਭ ਤੋਂ ਵੱਡਾ ਪੁੰਨ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਅਰਦਾਸ ਦੇ ਅੰਦਰ ਕਰਦਿਆਂ ਅੰਦਰ ਕੋਈ ਵਲ ਛਲ ਕੋਈ ਹੋਰ ਫਰੇਬ ਨਹੀਂ ਚਾਹੀਦਾ, ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਬਖਸ਼ਿਸ਼ ਭਰੇ ਬਚਨ ਨੇ, ਇਹ ਕਹਿਣਾ ਕੰਮ ਗਰੀਬ ਮਸਕੀਨ ਪ੍ਰਭ ਤੇਰੇ। ਮੈਂ ਕੱਲ ਜੋਦੜੀ ਕਰ ਰਿਹਾ ਸਾਂ ਭਗਤ ਸਦਨਾ ਜੀ, ਜਿੰਨਾ ਚਿਰ ਤੋਰਾ ਸ਼ਬਦ ਨਹੀਂ ਕਹਿੰਦੇ ਓਨਾ ਚਿਰ ਵਾਹਿਗੁਰੂ ਦੀ ਦਰਗਾਹ ਦਾ ਦਰਵਾਜ਼ਾ ਨਹੀਂ ਜੇ ਖੁੱਲਦਾ। ਵਾਹਿਗੁਰੂ ਦੀ ਦਰਗਾਹ ਦਾ ਦਰਵਾਜ਼ਾ ਖੁੱਲਣਾ ਤੇ ਮਨ ਦਾ ਤਾਕ ਖੁੱਲਣਾ ਗੁਰੂ ਕੇ ਪਿਆਰਿਓ ਇੱਕੋ ਹੀ ਚੀਜ਼ ਬਣ ਜਾਂਦੀ ਹੈ। ਜਿੰਨਾ ਚਿਰ ਅੰਤਰਮੁਖੀ ਨਹੀਂ ਹੋਏ ਓਨਾ ਚਿਰ ਦੋ ਨੇ ਦਰਗਾਹ ਦਾ ਦਰਵਾਜ਼ਾ ਕੁਝ ਹੋਰ ਨਜ਼ਰ ਆਉਂਦਾ ਏ। ਮਨ ਦਾ ਤਾਕ ਖੁੱਲਣਾ ਜੰਦਰਾ ਕੁਝ ਹੋਰ ਚੀਜ਼ ਨਜ਼ਰ ਆਏਗੀ। ਪਰ ਜਦੋਂ ਇਹ ਸਤਸੰਗਿਓ ਸਤਿਗੁਰਾਂ ਦੀ ਕਿਰਪਾ ਹੋ ਗਏ, ਗਰੀਬ ਨਿਵਾਜ ਪਿਤਾ ਦਾ ਬਚਨ ਨੇ, ਉਦੋਂ ਦਰਗਾਹ ਤੇ ਮਨ ਦਾ ਤਾਕ ਖੁੱਲ ਕੇ ਇੱਕ ਐਹੋ ਜੇ ਤਲ ਤੇ ਪਹੁੰਚੋਗੇ ਜਿੱਥੇ ਕੋ ਦੂਜਾ ਹੋਏਗਾ ਹੀ ਨਹੀਂ। ਮੈਂ ਬੇਨਤੀ ਕਰਿਆ, ਗਰੀਬ ਨਿਵਾਜ ਪਿਤਾ ਜੀ ਆਖਦੇ ਕੰਮ ਗਰੀਬ ਮਸਕੀਨ ਪ੍ਰਭ ਤੇਰੇ। ਗਰੀਬ ਜ਼ਰੂਰ ਆ, ਮਾੜੇ ਜ਼ਰੂਰ ਆ, ਪਰ ਵਾਹਿਗੁਰੂ ਤੇਰੇ ਬਣਦੇ ਆ, ਇਸ ਕਰਕੇ ਮੇਰ ਕਾਰ ਹਰ ਰਾਖ ਰਾਖ ਵੱਡ ਵੱਡਾ ਕੇ ਜਨ ਨਾਨਕ ਨਾਮ ਆਧਾਰ ਟੇਕ ਕੇ ਕਰਨਾਮੇ ਕੀ ਸੁਖ ਮੰਡਾ ਕੇ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਹਜ਼ੂਰ ਆਖਦੇ ਕਈ ਵਾਰਾਂ ਅਸੀਂ ਕੀ ਕਰਦੇ ਆ, ਧਾਰਮਿਕ ਚਿੰਨਾਂ ਨੂੰ ਪਹਿਨ ਲੈਂਦੇ ਆ। ਅੰਮ੍ਰਿਤ ਧਾਰੀ ਹੋ ਗਏ, ਬੜਾ ਚਾਅ ਸੀ ਅੰਦਰ। ਅੰਮ੍ਰਿਤ ਧਾਰੀ ਹੋਣ ਤੋਂ ਬਾਅਦ ਦੋ ਚਾਰ ਮੁਖੀ ਨੇ ਬੜਾ ਪਾਠ ਕੀਤਾ, ਚਾਹ ਦੇ ਨਾਲ ਅੰਦਰ ਟਿਕਾਊ ਵੀ ਬਣਦਾ ਏ ਗੁਰੂ ਕੇ ਪਿਆਰਿਓ। ਪਰ ਖੋਲੀ ਖੋਲੀ ਅਸੀਂ ਬਸ ਇਹ ਸਮਝ ਲਿਆ ਵੀ ਨਿਤਨੇਮ ਕਰ ਲਿਆ, ਉਸ ਤੋਂ ਵੱਧ ਸਾਨੂੰ ਕੁਝ ਕਰਨ ਦੀ ਲੋੜ ਨੀ, ਚਾਹ ਮਰਦਾ ਜਾਂਦਾ ਏ। ਤੇ ਪਿਆਰੋ ਕਹਾਣੀ ਉਹ ਬਣਦੀ ਜੋ ਮੈਂ ਕੱਲ ਕਹਿ ਰਿਹਾ ਸਾਨਾ, ਆਤਮਕ ਤਰੱਕੀ ਵਾਸਤੇ ਅਸੀਂ ਕੁਝ ਵੀ ਨੀ ਕਰਦੇ, ਕੇਵਲ ਰੁਕ ਗਏ। ਅੰਮ੍ਰਿਤ ਧਾਰੀ ਹੋ ਜਾਣਾ ਇਹ ਸਤਿਗੁਰਾਂ ਦੇ ਘਰ ਪ੍ਰਵੇਸ਼ ਹੋ ਜਾਣਾ ਏ। ਗਰੀਬ ਨਿਵਾਜ ਪਿਤਾ ਦਾ ਬਚਨ ਮੰਨ ਕੇ ਸੱਤ ਬਾਣੀਆਂ ਦਾ ਨਿਤਨੇਮ ਕਰਨਾ, ਇਹ ਪਿਆਰਿਓ ਇਹ ਕੇਵਲ ਪ੍ਰਵੇਸ਼ ਕੀਤਾ ਗਿਆ ਏ। ਹੁਣ ਉਸ ਤੋਂ ਬਾਅਦ ਸਿੱਖ ਨੂੰ ਸਤਿਗੁਰਾਂ ਦੇ ਬਚਨ ਸਨ, ਤੂੰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਗੋਦ ਵੇ ਜੋ ਪੰਜਾਂ ਕੋਲ ਨਾਮ ਲਿਆ ਏ, ਜੇਕਰ ਤੂੰ ਉਹ ਨਾਮ ਨੂੰ ਕੁਣ ਆਪਣੇ ਅੰਦਰ ਵਸਾਉਣ ਦਾ ਯਤਨ ਨਹੀਂ ਕਰੇਗਾ ਤੇ ਖਾਲ ਤੇਰਾ ਕੋਈ ਹੋਏਗਾ। ਜੋ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ ਨਾ, ਉਹ ਕਹਿੰਦੇ ਨਾਤੀ ਤੋਤੀ ਸੰਭਕੇ ਸੁੱਤੀ ਆਏ ਨਚਿੰਦ। ਬੜੇ ਚਾਅ ਨਾਲ ਸਤਿਗੁਰੂ ਪਿਤਾ ਜੀ ਨੂੰ ਧਾਰਨ ਕੀਤਾ, ਪਰ ਧਾਰਨ ਕਰਨ ਤੋਂ ਬਾਅਦ ਸੌ ਗਏ ਵੀ ਬਸ ਹੁਣ ਕੰਮ ਮੁੱਕ ਗਿਆ ਏ। ਨਾ ਪਿਆਰੋ, ਹੁਣ ਤਾਂ ਕੰਮ ਦੀ ਸ਼ੁਰੂਆਤ ਹੋਣੀ ਸੀ। ਗਰੀਬ ਨਿਵਾਜ ਪਿਤਾ ਜੀ ਕਹਿਣ ਲੱਗੇ, ਜਿਹੜੇ ਅੰਮ੍ਰਿਤ ਧਾਰੀ ਹੋਣ ਤੋਂ ਬਾਅਦ ਅਭਿਆਸ ਨਹੀਂ ਕਰਦੇ ਕਾਨ, ਗੁਰੂ ਦੀਖਿਆ ਲੈਣ ਤੋਂ ਬਾਅਦ ਪਿਆਰਿਓ ਇਹ ਨਾਮ ਜਪਣ ਦੀ ਕਮਾਈ ਨਾ ਕਰਨਗੇ, ਹਾਲ ਉਹ ਹੋਏਗਾ ਫਰੀਦਾ ਰਹੀ ਸੋ। ਪਿਆਰਿਓ ਕੀ ਬੇੜੀ ਸਿੰਘ ਦੀ ਗਈ ਕਸਤੂਰੀ ਗੰਧ, ਚਾਹੀਦੀ ਸੀ ਅੰਦਰੋਂ ਨਾਮ ਦੀ ਕਸਤੂਰੀ ਦੀ ਖੁਸ਼ਬੂ ਆਉਂਦੀ, ਉਹ ਨਹੀਂ ਆਏਗੇ। ਬਸ ਜਿਸ ਤਰ੍ਹਾਂ ਸਿੰਘ ਵਿੱਚੋਂ ਬਦਬੂ ਆਈ, ਇਹ ਜੀਵਨ ਉਸੇ ਤਰ੍ਹਾਂ ਬਦਬੂ ਨਾਲ ਭਰਿਆ ਲੈ ਰਹੇਗਾ। ਤੇ ਫਿਰ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਜਾਂ ਕਦੀ ਆਪ ਵੀ ਖਰਾ ਰੁਕੁੰਦੇ ਹਾਂ, ਜੋ ਲੋਕ ਕਹਿੰਦੇ ਨੇ ਭਈ ਜੀਵਨ ਦੇ ਅੰਦਰ ਤਬਦੀਲੀ ਕੋਈ ਨੀ, ਜਿਕੋ ਜੇ ਅੰਮ੍ਰਿਤ ਧਾਰੀ ਤਿਕੋ ਜੇ ਨੋਨ ਅੰਮ੍ਰਿਤ ਧਾਰੇ, ਜਿਕੋ ਜੇ ਨਿਗੁਰਿਆਂ ਦਾ ਜੀਵਨ ਏ ਉਸੇ ਤਰ੍ਹਾਂ ਦਾ ਗੁਰੂ ਵਾਲਿਆਂ ਦਾ ਜੀਵਨ। ਇਹਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਕਸੂਰ ਨਹੀਂ, ਇਹ ਤਾਂ ਪਿਆਰਿਓ ਸਾਡੀ ਨਲਾਇਕਤਾ ਤੇ ਸਾਡੀ ਅਗਿਆਨਤਾ ਏ। ਪਰ ਜਿਨ੍ਹਾਂ ਨੇ ਇਸ ਰਾਹ ਤੇ ਆਪਣੇ ਆਪ ਨੂੰ ਤੋਰਿਆ, ਅਰਦਾਸ ਕਰਦੇ, ਪਦਾਰਥ ਮੰਗਦੇ ਕਰਨ, ਪਦਾਰਥ ਮਿਲਦਿਆਂ ਮਿਲਦਿਆਂ ਸਤਿਗੁਰੂ ਮਿਹਰ ਕੀਤੇ, ਫਿਰ ਉਹ ਹਰ ਦਾਤ ਨੂੰ ਵੇਖ ਕੇ ਮਾਲਕ ਦੇ ਸ਼ੁਕਰ ਵਿੱਚ ਭਿੱਜਦੇ ਕਰਨ, ਜਦੋਂ ਸ਼ੁਕਰਾਨਾ ਕਰਦੇ ਨੇ ਹਰ ਦਾਤ ਨੂੰ ਵੇਖ ਕੇ ਪਿਆਰਿਓ, ਫਿਰ ਇੱਕ ਦਿਨ ਆਉਂਦਾ ਹੈ ਗਰੀਬ ਨਿਵਾਜ ਪਿਤਾ ਜੀ ਇੱਕਦਮ ਇਹਦੀ ਆਤਮਾ ਨੂੰ ਉੱਚਾ ਚੁੱਕਦੇ ਕਰਨ, ਅੰਦਰ ਰਸ ਪੈਦਾ ਕੀਤਾ। ਪਹਿਲਾਂ ਤਾਂ ਹਰ ਦਾਤ ਨੂੰ ਵੇਖ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਪਰ ਜਦੋਂ ਕਿਸੇ ਤੇ ਮਿਹਰ ਵਰਤ ਜਾ ਪਿਆਰਿਓ, ਫਿਰ ਉਸ ਦਾ ਧਿਆਨ ਰੱਬ ਦੀਆਂ ਦਿੱਤੀਆਂ ਦਾਤਾਂ ਵੱਲ ਨਹੀਂ ਜਾਂਦਾ, ਪਿਆਰਿਓ ਉਹ ਕੇਵਲ ਉਸ ਦੇ ਗੁਣ ਗਾ ਗਾ ਕੇ ਗੁਣਾਂ ਵਿੱਚੋਂ ਇੰਨਾ ਕੁ ਸਵਾਦ ਆਉਂਦਾ ਏ। ਇਹ ਬਿਲਕੁਲ ਆਪਣੇ ਆਪ ਨੂੰ ਇਹ ਸਮਝਦਾ, ਦਾਤਾ ਮੈਂ ਜਦੋਂ ਤੇਰੀਆਂ ਦਾਤਾਂ ਗਿਣਦਾ ਵਾ ਤੇ ਫਿਰ ਤੇਰੇ ਗੁਣ ਗਾਨਾ ਵਾ, ਮੈਨੂੰ ਸਮਝ ਨਹੀਂ ਆਉਂਦੀ ਪੀ ਕਿਹੜੀ ਕਿਹੜੀ ਦਾਤ ਨੂੰ ਲੈ ਕੇ ਤੇਰੇ ਗੁਣ ਗਾਵਾਂ। ਚੰਗਾ ਹੋਵੇ ਪਸ ਹੁਣ ਤੂੰ ਕੇਵਲ ਮੈਨੂੰ ਗੁਣ ਗਾਣ ਦੀ ਹੀ ਦਾਤ ਦੇ, ਹੋਰ ਕੁਝ ਨਹੀਂ ਚਾਹੀਦਾ। ਪਹਿਲਾਂ ਕੀਤਾ ਸੀ ਸ਼ੁਕਰ, ਸ਼ੁਕਰ ਕਰਦਿਆਂ ਧਿਆਨ ਸੀ ਦਾਤ ਵੱਲ, ਪਰ ਹੁਣ ਕੇਵਲ ਦਾਤੇ ਵੱਲ ਚਲਾ ਗਿਆ ਤੇ ਹੁਣ ਅੰਦਰੋਂ ਆਵਾਜ਼ ਨਿਕਲਦੀ ਕਹਿੰਦਾ ਜੀਵ ਇੱਕ ਕਹਿ ਵਾਹਿਗੁਰੂ, ਗੁਣ ਤੇਰੇ ਬਹੁਤੇ ਨਜ਼ਰ ਆਉਂਦੇ ਕਣ, ਹੁਣ ਮੈਂ ਕੀ ਕਰਾਂ, ਮੈਂ ਇੱਕ ਜ਼ੁਬਾਨ ਨਾਲ ਤੇਰੇ ਗੁਣਾਂ ਦਾ ਗਾਇਨ ਕਰ ਹੀ ਨਹੀਂ ਸਕਦਾ ਵਾ। ਬੰਦਾ ਉਹੀ ਦੇ ਪਹਿਲਾਂ ਪੁੱਛਦਾ ਸੀ ਕਿਹੜਾ ਮੇਰੇ ਤੇ ਰੱਬ ਨੇ ਗੁਣ ਕੀਤਾ ਏ ਜਿਹੜਾ ਮੈਂ ਉਹਦਾ ਸ਼ੁਕਰ ਗੁਜ਼ਾਰ ਹੋਵਾਂ। ਹੁਣ ਜਦੋਂ ਕਮਾਈ ਕੀਤੀ ਤੇ ਆਪ ਮੁਖਾਰੇ ਇਹ ਕਹਿੰਦਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਖਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹੁਣ ਅਰਦਾਸ ਬਦਲ ਗਈ, ਹੁਣ ਨਾ ਪਦਾਰਥ ਮੰਗਦਾ ਏ ਨਾ ਗੁਰੂ ਕੇ ਪਿਆਰੋ, ਇੱਥੇ ਪਹੁੰਚ ਕੇ ਦਾਤਾਂ ਵੱਲ ਧਿਆਨ ਜਾਂਦਾ ਏ। ਹੁਣ ਤਾਂ ਇੱਕੋ ਗੱਲ ਕਹਿੰਦਾ ਵਿਸਰ ਨਹੀਂ ਦਾਤਾ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹੁਣ ਮੇਰੇ ਵਾਹਿਗੁਰੂ ਜੀ ਕੇਵਲ ਇੱਕ ਚਾਅ ਰਹਿ ਗਿਆ ਕਿ ਦਿਨ ਰਾਤ ਤੇਰੇ ਗੁਣ ਹੀ ਗੁਣ ਗਾਉਂਦਾ ਰਵਾਂ। ਮੈਂ ਹੈਰਾਨ ਹਾਂ ਭਾਈ ਸਾਹਿਬ, ਭਾਈ ਵੀਰ ਸਿੰਘ ਸਾਹਿਬ ਉਹ ਤਾਂ ਕਹਿੰਦੇ ਨੇ ਜਦੋਂ ਮਨੁੱਖ ਇੱਥੇ ਪਹੁੰਚਦਾ ਨਾ ਗੁਣ ਗਾਣ ਵੱਲ, ਇਹਨਾਂ ਕੁ ਰਸਤੇ ਉਸ ਨੂੰ ਵਾਹਿਗੁਰੂ ਮਿਹਰ ਭਰੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਅੰਦਰੋਂ ਤ੍ਰਿਪਤ ਕਰਦਾ ਏ। ਜਿਵੇਂ ਇੱਕ ਲਾਲਚੀ ਬੰਦੇ ਦਾ ਪੈਸੇ ਨਾਲ ਅੰਦਰ ਨਹੀਂ ਭਰਦਾ, ਪਿਆਰਿਓ ਕਹਿਣ ਲੱਗੇ ਕਾਮੀ ਪੁਰਸ਼ ਦਾ ਕਾਮ ਦੀ ਅੱਗ ਵਿੱਚ ਸੜ ਕੇ ਅੰਦਰ ਨਹੀਂ ਭਰਦਾ, ਇਵੇਂ ਇਹਦਾ ਨਿਰੰਕਾਰ ਦਾ ਨਾਮ ਜਪ ਜਪ ਕੇ ਅੰਦਰ ਨਹੀਂ ਜੇ ਭਰਦਾ। ਇਹ ਕਹਿੰਦਾ ਦਾਤਾ ਦਿਨ ਰਾਤ ਵੀ ਜਦੋਂ ਤੇਰੇ ਗੁਣ ਗਾਵਾਂ ਤੇ ਇੰਜ ਲੱਗਦਾ ਅਜੇ ਕੁਝ ਨਹੀਂ ਕੀਤਾ, ਬਹੁਤ ਕੁਝ ਕਰਨਾ ਹੈ। ਤੇ ਇੱਥੇ ਆ ਕੇ ਇੱਕ ਨਵੀਂ ਤਰ੍ਹਾਂ ਦੀ ਅਰਦਾਸ ਕਰਦਾ ਏ। ਉਸ ਅਰਦਾਸ ਨੂੰ ਭਾਈ ਵੀਰ ਸਿੰਘ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਵਿੱਚ ਅੰਕਿਤ ਕੀਤਾ ਜੇ। ਉਹ ਕਹਿਣ ਲੱਗੇ ਇਹ ਕਹਿੰਦਾ ਕਿ ਨਿਰੰਕਾਰ ਪਤਾ ਨਹੀਂ ਜਦੋਂ ਤੂੰ ਮਿਲੇਗਾ ਉਦੋਂ ਕੀ ਹੋਏਗਾ, ਪਰ ਜਦੋਂ ਤੇਰੇ ਮਿਲਣ ਦੀ ਅੰਦਰ ਇਹ ਜਿਹੜੀ ਤੜਪ ਪੈਦਾ ਹੋਈ ਏ ਵਾਹਿਗੁਰੂ, ਜਦੋਂ ਤੂੰ ਆਏਗਾ ਮੈਂ ਨਹੀਂ ਜਾਣਦਾ ਉਦੋਂ ਕੀ ਮਿਲੇਗਾ। ਹੁਣ ਤਾਂ ਕੇਵਲ ਤੇਰੇ ਨਾਂ ਵਿੱਚ ਹੀ ਇਹਨਾਂ ਸਵਾਦ ਤੇ ਚਾਹੁੰਦਾ ਵਾਂ, ਤੂੰ ਆ ਹੀ ਨਾ ਤੇ ਕੇਵਲ ਤੇਰਾ ਨਾਂ ਹੀ ਜ਼ੁਬਾਨ ਤੇ ਟਿਕਿਆ ਰਹੇ। ਸਤਸੰਗਿਓ, ਇਹ ਕੇਵਲ ਕਹਿਣ ਕੱਛਣ ਦੀਆਂ ਬਾਤਾਂ ਨਹੀਂ, ਇਹ ਤਾਂ ਤੁਹਾਨੂੰ ਗੁਰੂ ਅੰਗਦ ਪਿਤਾ ਜੀ ਤਰਸ ਕਰਕੇ ਦਾਤ ਦੇ ਦੇਣ ਤਾਂ ਫਿਰ ਗੱਲ ਬਣਦੀ ਏ। ਭਾਈ ਵੀਰ ਸਿੰਘ ਕਹਿੰਦੇ ਚੰਨ ਪੁੰਨਿਆਂ ਦਾ ਪੂਰਾ ਹੋਵੇ ਫਿਰ ਕਟੇ ਤੇ ਰੋਵੇ, ਅੱਧ ਖਿੜਿਆ ਫੁੱਲ ਕੋਈ ਨਾ ਤੋੜੇ। ਕਹਿਣ ਲੱਗੇ ਪੂਰਾ ਹਰ ਕੋਈ ਖੋਵੇ, ਪੂਰੀ ਸ਼ੈ ਨੂੰ ਡਰ ਘਾਟੇ ਦਾ। ਕਹਿਣ ਲੱਗੇ ਡਰ ਨਾ ਅੱਧੀ ਤਾਈ। ਸਤਸੰਗਿਓ, ਉਹਨਾਂ ਨੇ ਬੜੇ ਪਿਆਰੇ ਇਹ ਬਚਨ ਕਹਿੰਦੇ, ਕਹਿੰਦੇ ਦੇਖੋ ਚੰਦਰਮਾ ਜਿੰਨਾ ਚਿਰ ਪੂਰਾ ਨਹੀਂ ਖੁੰਦਾ, ਵੱਧਦਾ ਜਾਂਦਾ ਚਾਹ ਨਾਲ, ਜਦੋਂ ਪੂਰਾ ਹੋ ਗਿਆ ਤੇ ਇਕਦਮ ਘਟਨਾ ਪ੍ਰਾਰੰਭ ਹੋ ਜਾਂਦਾ ਏ। ਕਹਿਣ ਲੱਗੇ ਅੱਧ ਖਿੜਿਆ ਫੁੱਲ ਕੋਈ ਨਹੀਂ ਤੋੜਦਾ, ਕਹਿੰਦੇ ਇਹਦਾ ਕੀ ਕਰਾਂਗੇ, ਪਰ ਜਦੋਂ ਉਹ ਪੂਰਾ ਖਿੜ ਜਾਏਗਾ ਨਾ ਉਦੋਂ ਹਰ ਕੋਈ ਚਾਹੁੰਦਾ ਇਹਨੂੰ ਤੋੜ ਕੇ ਟਾਣੀ ਨਾਲ ਵੱਖ ਕੀਤਾ ਜਾਵੇ। ਭਾਈ ਵੀਰ ਸਿੰਘ ਕਹਿੰਦੇ ਕਿ ਮੇਰੇ ਮਾਲਕਾ, ਮੈਂ ਚਾਹੁੰਦਾ ਵਾ ਜਿਹੜਾ ਮੇਰੇ ਅੰਦਰ ਚਾਹ ਤੇ ਤੇਰਾ ਗੁਣ ਗਾਣ ਦਾ ਇਹ ਚਾਹ ਬਣਿਆ ਏ ਨਾ, ਇਹ ਮੇਰਾ ਅੰਤਲੇ ਸਵਾਸ ਤੱਕ ਬਣਿਆ ਰਵੇ। ਮੈਨੂੰ ਡਰ ਜਾ ਲੱਗਦਾ ਜੇ ਕਿਧਰੇ ਮੇਰੇ ਅੰਦਰ ਖੇ ਨਿਰੰਕਾਰ ਇਹ ਚਾਹ ਮੇਰਾ ਅੱਜ ਪੂਰਾ ਹੋ ਗਿਆ, ਮੁੜ ਕੇ ਘਟਨਾ ਨਾ ਸ਼ੁਰੂ ਹੋ ਜਾਵੇ। ਇਹ ਦੋ ਗੱਲਾਂ ਹੋ ਰਹੀਆਂ ਨੇ, ਇਹ ਤਾਂ ਅੰਤਰ ਆਤਮੇ ਉਹ ਤਰੰਗਾਂ ਨੇ ਜਿਹੜੀਆਂ ਪਿਆਰ ਵਿੱਚ ਆ ਕੇ ਮਨੁੱਖ ਦੇ ਅੰਦਰੋਂ ਸਹਿਜ ਸੁਭਾਅ ਨਿਕਲਦੀਆਂ ਨੇ। ਭੋਲਿਆ ਤੁਰਿਆ ਤਾਂ ਮਿਲਣ ਵਾਸਤੇ ਸੀ, ਇਹ ਕੀ ਕਹਿ ਰਿਹਾ ਹੈ, ਕਹਿੰਦਾ ਮੈਨੂੰ ਡਰ ਏ ਮੇਰੇ ਅੰਦਰ ਕਿਧਰੇ ਪੂਰਾ ਹੋਣ ਦਾ ਖਿਆਲ ਨਾ ਆ ਜਾਵੇ। ਇਸ ਤੋਂ ਪਿਆਰਿਓ ਕਰੋੜਾਂ ਚੋਂ ਕੋਈ ਇੱਕ ਅੱਧ ਬਚਦਾ ਜੇ, ਨਹੀਂ ਤੇ ਚੱਟ 108 ਦੀ ਪਦਵੀ ਲੈ ਕੇ ਬੰਦਾ ਬਹਿ ਜਾਂਦਾ ਹੈ ਜਾਂ ਸੰਗਤ ਨੂੰ ਆਵਾਜ਼ ਮਾਰ ਕੇ ਕਹਿੰਦਾ ਆਓ ਤੁਹਾਡੀਆਂ ਮੈਂ ਅਰਦਾਸਾਂ ਕਰਾਂ ਜੋ ਜੇਕਰ ਮੈਂ ਅਰਜੋਈ ਕਰਾਂਗਾ ਦੁੱਧ ਪੁੱਤ ਅਵਸ਼ ਮਿਲੇਗਾ। ਭਾਈ ਵੀਰ ਸਿੰਘ ਕਹਿੰਦੇ ਨੇ ਇੱਥੇ ਆ ਕੇ ਬੜਾ ਵੱਡਾ ਖਤਰਾ ਹੈ ਕਿਉਂਕਿ ਜਦੋਂ ਗੁਣ ਕੋਈ ਆਦਮੀ ਗਾਉਂਦਾ ਪਿਆਰਿਓ ਵਾਹਿਗੁਰੂ ਉਹਦੇ ਹੁੰਦੇ ਤਾਂ ਕੋਲ ਤੋੜ ਹੀ ਨਹੀਂ ਕਿਧਰੇ ਬਸ ਕੇਵਲ ਇੱਕ ਪੜਦਾ ਹੈ ਤੇ ਪੜਦੇ ਦੇ ਕਾਰਨ ਐਸੋ ਜੇ ਪਿਆਰੇ ਤੇ ਜ਼ੁਬਾਨ ਤੋਂ ਨਿਕਲੇ ਹੋਏ ਬਚਨ ਸਹਿਜੇ ਕੀ ਸੱਤ ਖੂ ਲੱਗ ਪੈਂਦੇ ਨੇ ਪਰ ਉਦੋਂ ਖਤਰਾ ਹੈ ਜੇ ਬਚਨ ਸੱਤ ਹੋ ਗਏ ਅੰਦਰ ਖਿਆਲ ਆ ਗਿਆ ਮੈਂ ਪੂਰਾ ਵਾਂ ਵਾਹਿਗੁਰੂ ਜੀ ਉੱਥੋਂ ਹੀ ਵਾਪਸ ਮੁੜ ਦੇਣਗੇ ਤੇ ਇਹ ਧਿਆਨ ਰੱਖਿਆ ਜੇ ਜਿਨੇ ਇਹ ਰਸ ਨਹੀਂ ਲਿਆ ਉਹ ਤਾਂ ਅਣਜਾਣ ਹੈ ਤੇ ਜਿਹੜਾ ਰਸ ਲੈ ਕੇ ਟੁੱਟ ਜਾਵੇ ਪਿਆਰਿਓ ਉਹ ਦੁੱਖ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਇੱਥੇ ਭਗਤ ਕਬੀਰ ਸਾਹਿਬ ਨੇ ਪਹੁੰਚ ਕੇ ਕਿਹਾ ਸੀ ਕਹਿੰਦੇ ਸਾਈਆਂ ਜੇ ਸਰੀਰ ਤੇ ਆਰਾ ਚਲਾਉਣਾ ਪਵੀ ਮੈਂ ਚਲਾਵਾਂਗਾ ਪਰ ਮੇਰੇ ਅੰਤਰ ਆਤਮੇ ਰਸ ਦੇਣ ਵਾਲਿਆ ਕਿਧਰੇ ਤੂੰ ਕੰਡ ਨਾ ਕਰ ਦੇ ਮੇਰੇ ਵਾਲ ਉਹ ਮੈਂ ਦੁੱਖ ਨਹੀਂ ਬਰਦਾਸ਼ਤ ਕਰ ਸਕਦਾ ਕਰਵਤ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਖੋ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕੋ ਕਾਹੇ ਕੁਮਾਰੇ ਇਹ ਉਸ ਦੇ ਅੰਤਰ ਦੀ ਵੇਦਨਾ ਮਾਲਕਾ ਮੇਰੇ ਵੱਲ ਮੈਂ ਸਮਝਦਾ ਮੂੰਹ ਜਿੰਨਾ ਚਿਰ ਇਹ ਤੇਰੇ ਗੁਣ ਗਾ ਕੇ ਅੰਦਰੋਂ ਰਸ ਆ ਰਿਹਾ ਏ ਤੇ ਜੇ ਕਿਧਰੇ ਇਹ ਰਸ ਆ ਕੇ ਚਲਾ ਜਾਵੇ ਪਿਆਰਿਓ ਇੱਕ ਐਸੋ ਜਿਹਾ ਪਛਤਾਵਾ ਛੱਡਦਾ ਨਾ ਬੰਦਾ ਜਿਉਂਦਿਆਂ ਵਿੱਚੋਂ ਤੇ ਨਾ ਮੋਇਆਂ ਵਿੱਚ ਕੀ ਇਹ ਰਹਿੰਦਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਕਹਿੰਦ ਆਖਣ ਲੱਗੇ ਕਿ ਮੇਰੇ ਮਾਲਕਾ ਚੰਨ ਪੁੰਨਿਆਂ ਦਾ ਪੂਰਾ ਹੋਵੇ ਫੇਰ ਘਟੇ ਤੇ ਰੋਵੇ ਅੱਧ ਖਿੜਿਆ ਫੁੱਲ ਕੋਈ ਨਾ ਤੋੜੇ ਕਹਿਣ ਲੱਗੇ ਪਿਆਰਿਓ ਪੂਰਾ ਹਰ ਕੋਈ ਖੋਵੇ ਪੂਰੀ ਸ਼ਹਿਰ ਨੂੰ ਡਰ ਘਾਟੇ ਦਾ ਡਰ ਨਾ ਅੱਧੀ ਤਾਈ ਰੱਬਾ ਪਿਆਰ ਮੇਰੇ ਦੀ ਮੰਜ਼ਿਲ ਪੂਰੀ ਕਦੇ ਨਾ ਖੋਵੇ ਕਦੇ ਨਾ ਪੂਰੀ ਖੋਵੇ ਮੈਂ ਤੁਰਿਆ ਰਵਾਂ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਤੋਂ ਸਦਕੇ ਜਾਵਾਂ ਉਹਨਾਂ ਨੇ ਹੋਰ ਬਚਨ ਕਿਹਾ ਜੇ ਉਹ ਕਹਿੰਦੇ ਨੇ ਦਾਤਾ ਮੈਂ ਚਾਹਨਾ ਨੱਕ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ ਅਗਨ ਜਲਾਏ ਫੁਨ ਪੀਸਨ ਪੀਸਾਏ ਕਹਿਣ ਲੱਗੇ ਲੈ ਉਡੇ ਪਵਨ ਕੋਈ ਅਨਕ ਪ੍ਰਕਾਰੀਏ ਜਤ ਕਤ ਸਿੱਖ ਪਗ ਧਰੇ ਗੁਰਪੰਥ ਪ੍ਰਾਤ ਧਿਆਨ ਕਰਿਆ ਜੇ ਭਾਈ ਸਭ ਕਹਿਣਾ ਕੀ ਚਾਹੁੰਦੇ ਨੇ ਕਹਿਣ ਲੱਗੇ ਜਤ ਕਤ ਸਿੱਖ ਪਗ ਧਰੇ ਗੁਰਪੰਥ ਪ੍ਰਾਤ ਤਾਕੂ ਤਾਕੂ ਮਾਰਗ ਮੈਂ ਭਸਮ ਕੋ ਡਾਰੀਐ ਤਿਹੀ ਪਦ ਪਾਦਕ ਚਰਨ ਲਿਵ ਲਾਤੀ ਰਖੈ ਦੀਨ ਕੈ ਦਿਆਲ ਮੋਇ ਪਤਤ ਉਧਾਰੀਐ। ਭਾਈ ਸਾਹਿਬ ਕਹਿਣ ਲੱਗੇ ਜਦੋਂ ਬੰਦਾ ਸਤਿਗੁਰੂ ਦੇ ਗੁਣ ਗਾਉਂਦਾ ਏ ਪਿਆਰਿਓ ਜਿਹੜਾ ਅਜੇ ਗੁਣ ਗਾਉਂਦਾ ਉਸ ਗੁਰੂ ਦੇ ਰਾਹ ਤੇ ਤੁਰਿਆ ਕੁਰਿਆ ਏ ਤਵਜੋਂ ਕਰਿਆ ਜੇ ਕਹਿਣ ਲੱਗੇ ਜਿਹੜਾ ਇਸ ਰਾਹ ਤੇ ਤੁਰ ਰਿਹਾ ਹੈ ਨਾ ਸਤਿਗੁਰੂ ਦੇ ਦੱਸੇ ਰਾਹ ਤੇ ਪਿਆਰੇ ਇੱਕ ਬਾਹਰਲਾ ਸਫ਼ਰ ਇੱਕ ਅੰਦਰਲਾ ਸਫ਼ਰ ਏ ਕਹਿਣ ਲੱਗੇ ਜਿਹੜਾ ਮੇਰੇ ਸਤਿਗੁਰੂ ਦੇ ਗੁਣ ਗਾ ਕੇ ਇਸ ਰਾਹ ਤੇ ਤੁਰ ਰਿਹਾ ਏ ਨਾ ਜੇਕਰ ਉਹਨਾਂ ਦੀ ਚਰਨ ਧੂੜ ਸਾਨੂੰ ਮਿਲ ਗਈ ਤੇ ਸਾਡੇ 20 ਪਾਪਾਂ ਦਾ ਭੋਗ ਪੈ ਜਾਏਗਾ। ਉਹਨਾਂ ਵਿੱਚ ਇੰਨੀਆਂ ਸ਼ਕਤੀਆਂ ਨੇ ਸਤਸੰਗੀ ਜਨੋ ਐਵੇਂ ਤਾਂ ਨੀ ਕਿਹਾ ਜਾਂਦਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਤੈ ਮੋਕੋ ਕਰ ਸੰਤਨ ਕੀ ਤੋਰੇ। ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਪਿਆਰਿਓ ਇੱਥੇ ਗੁਣ ਗਾਉਣ ਵਿੱਚ ਇਹ ਰਸ ਹੈ ਜਦੋਂ ਬੰਦੇ ਦਾ ਚਾਹ ਬਣਦਾ ਦਿਨ ਰਾਤ ਗਾਈ ਜਾਵਾਂ ਹੋਰ ਕੁਛ ਵੀ ਉਹਦੀ ਮੰਗ ਨਹੀਂ ਰਹਿ ਜਾਂਦੀ। ਇੱਕ ਵਾਰ ਕਰੋ ਰਸਨਾ ਪਵਿੱਤਰ ਆਪਾਂ ਵੀ ਕਹੀਏ ਕਿਉਂਕਿ ਬੈਠਿਆਂ ਕੀ ਪਤਾ ਕਿਹੜੀ ਘੜੀ ਆਵੇ। ਅੰਦਰ ਦੇ ਟਿਕਾਓ ਨਾਲ ਗਰੀਬ ਨਿਵਾਜ ਪਿਤਾ ਕੋਲ ਅਰਜੋਈ ਪਹੁੰਚੇ ਤੇ ਸਾਡਾ ਚਾਹ ਬਣ ਜਾਵੇ ਰਲ ਕੇ ਆਖੋ ਜੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਗੁਣ ਗਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਓ ਗੁਣ ਗਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਓ ਗੁਣ ਗਾ ਜਦੋਂ ਇਹ ਚਾਹ ਬਣਦਾ ਏ ਤੇ ਗਰੀਬ ਨਿਵਾਜ ਪਿਤਾ ਜੀ ਦਾ ਬੱਚਾ ਨੇ ਮੇਰਾ ਸਤਿਗੁਰੂ ਮਹਾਰਾਜ ਸਿੱਖ ਦੀ ਆਤਮਾ ਨੂੰ ਫਿਰ ਹੋਰ ਉੱਚਾ ਚੁੱਕਦਾ ਏ ਜਿੱਥੇ ਜਾ ਕੇ ਪਿਆਰਿਓ ਮੰਗ ਕੋਈ ਨਹੀਂ ਕਹਿ ਨਿਰੰਕਾਰ ਤੇ ਇਹ ਪਿਆਰੀ ਆਤਮਾ ਆਪਸ ਵਿੱਚ ਪਿਆਰ ਭਰੀਆਂ ਗੱਲਾਂ ਕਰਦੇ ਘਰ ਉੱਥੇ ਜਾ ਕੇ ਸਤਸੰਗਿਓ ਜਦੋਂ ਅੰਦਰੋਂ ਆਵਾਜ਼ ਆਉਂਦੀ ਇੱਕ ਨਿਰੰਕਾਰ ਕੁਣ ਪੜਦਾ ਖਟਾ ਦੇ ਕਿਰਪਾ ਕਰ ਮੈਂ ਚਾਹਨਾ ਪ੍ਰਤੱਖ ਦੀਦਾਰ ਦਾ ਮੈਂ ਰਸ ਮਾਣਾ ਉਦੋਂ ਆਤਮਾ ਬੇਬਲ ਖੋ ਕੇ ਮੰਗਦੀ ਭਾਈ ਨੰਦ ਲਾਲ ਸਿੰਘ ਜੀ ਤੁਰੇ ਤੇ ਕਹਿਣ ਲੱਗੇ ਗਰੀਬ ਨਿਵਾਜ ਮੇਰ ਕਰਕਾ ਆ ਜਿਵੇਂ ਬਾਹਰਲਾ ਸੂਰਜ ਸਾਰਿਆਂ ਦੇ ਸਾਹਮਣੇ ਪ੍ਰਗਟੇ ਇਹ ਚੜ ਜਾਵੇ ਇਸ ਧਰਤੀ ਤੋਂ ਕਨੇਡਾ ਦੂਰ ਹੋ ਜਾਂਦਾ ਏ ਮੈਂ ਚਾਹਨਾ ਗਰੀਬ ਨਿਵਾਜ ਪਿਤਾ ਮਹਾਰਾਜ ਤੁਸੀਂ ਸੂਰਜ ਦੀ ਤਰ੍ਹਾਂ ਆਪਣਾ ਪ੍ਰਕਾਸ਼ ਫੈਲਾਓ ਤਾਂ ਕਿ ਸੰਸਾਰ ਦੇ ਦਿਲਾਂ ਦੇ ਅੰਦਰ ਦਾ ਹਨੇਰਾ ਦੂਰ ਹੋ ਜਾਏ ਕਹਿਣ ਲੱਗੇ ਆਲਮ ਕਮੇ ਗਸ਼ਤ ਹੈ ਅਸਤ ਬੇ ਤੋ ਤਾਰੀਕ ਖੁਰਸ਼ੀਦ ਸਿਫਤ ਅਗਰ ਬਰਾਈ ਚੇ ਸ਼ਵਾਦ ਐ ਮੇਰੇ ਮਾਲਕ ਤੂੰ ਸੂਰਜ ਦੀ ਤਰ੍ਹਾਂ ਸਾਡੇ ਦਿਲਾਂ ਵਿੱਚ ਪ੍ਰਕਾਸ਼ ਕਰ ਗਰੀਬ ਨਿਵਾਜ ਪਿਤਾ ਜੀ ਕਹਿਣ ਲੱਗੇ ਪਿਆਰਿਆ ਸਤਿਗੁਰੂ ਨੇ ਕਦੇ ਆਪਣੇ ਤੇ ਪੜਦਾ ਨਹੀਂ ਜੇ ਪਾਇਆ ਪੜਦਾ ਤਾਂ ਬੰਦੇ ਦੀ ਆਪਣੀ ਮਤ ਤੇ ਮਨ ਤੇ ਪਿਆ ਹੋਇਆ ਏ ਕਹਿਣਾ ਇਹ ਚਾਹੀਦਾ ਸਤਿਗੁਰੂ ਮਹਾਰਾਜ ਸਾਡੀ ਮਤ ਤੋਂ ਪੜਦਾ ਚੁੱਕ ਤਾਂ ਕਿ ਦੀਦਾਰ ਕਰ ਸਕੀਏ ਕਹਿ ਇਹ ਰਿਹਾ ਗਰੀਬ ਨਿਵਾਜ ਜਰਾ ਤੁਸੀਂ ਆਪਣਾ ਪੜਦਾ ਘਟਾਓ ਤੇ ਦੀਦਾਰ ਹੋ ਸਕਣ ਤੇ ਉਸ ਵਕਤ ਆਵਾਜ਼ ਆਈ ਭਾਈ ਨੰਦ ਲਾਲ ਸਿੰਘ ਨੂੰ ਦੇਖ ਪਿਆਰਿਆ ਤੂੰ ਇਹ ਜੇਕਰ ਸਤਿਗੁਰੂ ਤਾਂ ਪ੍ਰਗਟ ਕਰਨ ਪਰ ਤੁਹਾਡੇ ਅੰਦਰ ਉਹ ਅਜੇ ਨੇਤਰਾਂ ਤੇ ਦਿਲ ਵਿੱਚ ਥਾਂ ਨਹੀਂ ਬਣੀ ਤੇ ਭਾਈ ਸਾਹਿਬ ਸਿਆਣੇ ਸਨ ਕਹਿਣ ਲੱਗਾ ਸਤਿਗੁਰੂ ਜੇ ਆਤਮਾ ਨੂੰ ਦੀਦਾਰ ਦੀ ਭੁੱਖ ਲਾਈ ਆ ਤੇ ਦਿਲ ਤੇ ਅੱਖਾਂ ਵਿੱਚ ਵੀ ਥਾਂ ਤੂੰ ਆਪ ਹੀ ਬਣਾਉਣੀ ਏ ਉਹ ਕਿਹਦੇ ਕੋਲ ਜਾ ਕੇ ਕਵਾਂ ਉਹ ਵੀ ਤਾਂ ਤੁਹਾਡੇ ਕੋਲ ਜੋਤੜੀਆਂ ਕਰਨੀਆਂ ਨੇ ਕਹਿਣ ਲੱਗੇ ਯਕ ਲਹਿਜੇ ਬਿਆ ਉਹ ਦਰ ਚਸ਼ਮਮ ਬਿਨ ਸੀ ਮੇਰੇ ਪਿਆਰਿਆ ਮੇਰੇ ਨੇਤਰਾਂ ਵਿੱਚ ਆ ਕੇ ਆਪਣਾ ਡੇਰਾ ਲਾ ਦਰ ਦੀਦੈ ਨਸ਼ਸਤੈ ਦਿਲ ਰੁਬਾਈ ਚ ਸ਼ਵਾਦ ਮੈਂ ਚਾਹਨਾ ਵਾ ਤੂੰ ਪਹਿਲਾਂ ਨੇਤਰਾਂ ਵਿੱਚ ਆ ਕੇ ਬੈਠ ਤੇ ਫਿਰ ਸਦਾ ਲਈ ਸਿਰਦੇ ਵਿੱਚ ਆ ਕੇ ਬੈਠ ਜਾਓ ਤੇ ਜਦੋਂ ਇੰਨੀ ਗੱਲ ਕਹੀ ਤੇ ਗਰੀਬ ਨਿਵਾਜ ਪਿਤਾ ਨੇ ਇੱਕ ਹੋਰ ਬਚਨ ਕਿਹਾ ਕਹਿਣ ਲੱਗੇ ਲੈ ਫਿਰ ਇੰਜ ਤਿਆਰ ਹੋ ਜਾ ਅਜੇ ਆਤਮਾ ਓਨੀ ਬੇਬਲ ਨਹੀਂ ਹੋਈ ਜਿਸ ਬੇਬਲਤਾ ਦੇ ਨਾਲ ਅੰਦਰ ਦੀ ਮੈਲ ਧੁਪਣੀ ਏ ਪਿਆਰਿਆ ਚਾਹੀਦਾ ਏ ਇੰਨਾ ਕੁ ਬੈਰਾਗ ਅੰਦਰ ਹੋਏ ਮਨ ਉਤਾਵਲਾ ਹੋਣਾ ਚਾਹੀਦਾ ਏ ਭਈ ਨੇਤਰਾਂ ਦਾ ਪਾਣੀ ਵਗ ਕੇ ਛੱਲੇ ਨਾ ਜਾ ਕੇ ਮੂੰਹ ਵੱਲ ਚਿਮਣੀਆਂ ਤੱਕ ਉਹ ਪਾਣੀ ਬੈਰਾਗ ਦਾ ਚਾਹੀਦਾ ਕਹਿਣ ਤੋਂ ਮੁਰਾਦ ਤਾਂ ਕੇਵਲ ਇਤਨੀ ਏ ਇੱਕ ਬੈਰਾਗ ਹੁੰਦਾ ਜਿਸ ਨੂੰ ਕਈ ਵਾਰ ਮਹਾਂਪੁਰਸ਼ ਗਧਾ ਬੈਰਾਗ ਕਹਿੰਦੇ ਨੇ ਕਿਸੇ ਨੂੰ ਵੇਖਿਆ ਦੋ ਕੁ ਖੰਜੂ ਕੇਰ ਲੈ ਜਾਂ ਕੇਵਲ ਲੋਕ ਦਿਖਾਵਾ ਕਰਨ ਲਈ ਚਾਰ ਕੁ ਖੰਜੂ ਕੇਰ ਲੈ ਉਹ ਨਹੀਂ ਮੇਰੇ ਗੁਰੂ ਪਾਤਸ਼ਾਹ ਜੀ ਦੇ ਬਚਨ ਭਾਈ ਨੰਦ ਲਾਲ ਸਿੰਘ ਨੇ ਆਪ ਅੰਕਿਤ ਕੀਤੇ ਨੇ ਉਹ ਕਹਿਣ ਲੱਗੇ ਗੁਰੂ ਕੇ ਪਿਆਰਿਓ ਸਤਿਗੁਰਾਂ ਨੇ ਕਿਹਾ ਇੰਨਾ ਕੁ ਬੈਰਾਗ ਚਾਹੀਦਾ ਏ ਭਈ ਬੰਦੇ ਦੀਆਂ ਅੱਖਾਂ ਛਮ ਛਮ ਕਰਕੇ ਰੋਣ ਤੇ ਉਹ ਚੀਕ ਨਿਕਲੇ ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਦੇ ਬਚਨ ਕਾਰਨ ਹਜ਼ੂਰ ਕਹਿੰਦੇ ਜਦੋਂ ਸੱਚਮੁੱਚ ਬੈਰਾਗ ਦਾ ਖੜ ਆਇਆ ਹੋਏ ਨਾ ਉਦੋਂ ਜਦੋਂ ਬੰਦੇ ਦੀ ਆਤਮਾ ਬੇਬਲ ਹੋ ਪੁਕਾਰ ਕਰਦੀ ਏ ਉਹਦੇ ਵਿੱਚ ਇੰਨਾ ਕੁ ਦਰਦ ਹੋਇਆ ਕਰਦਾ ਏ ਭਈ ਉਹਦੀ ਅਰਦਾਸ ਸੁਣ ਕੇ ਬੰਦੇ ਤਾਂ ਕੀ ਬਨਸਪਤੀ ਦੇ ਕੱਖ ਵੀ ਰੋ ਪੈਂਦੇ ਘਰ। ਮੈਂ ਰੋਵੰਦੀ ਸਭ ਜਗ ਰੁਨਾ ਕਹਿੰਦੇ, ਉਹ ਸਾਰਾ ਜਗਤ ਰੋ ਉੱਠੇਗਾ ਉਹਦੀ ਪੁਕਾਰ ਸੁਣ ਕੇ। ਰੁਨੜੇ ਵਣੋ ਪੰਖੇਰੂ ਆ ਕਹਿਣ ਲੱਗੇ, ਪਿਆਰਿਓ ਬਨਸਪਤੀ ਦੇ ਕੱਖ ਵੀ ਰੋਣਗੇ, ਪਰ ਅਸੀਂ ਚਾਹੁੰਦੇ ਤਾਕਾਂ ਪ੍ਰਾਪਤੀ ਦੀਆਂ ਗੱਲਾਂ ਸਾਡੇ ਕੋਲ ਬਹੁਤ ਨੇ, ਪਰ ਪਿਆਰਿਓ ਇਹ ਜਿਹੜੇ ਗੁਣ ਗਰੀਬ ਅਨੁਵਾਦ ਪਿਤਾ ਜੀ ਦੱਸਦੇ ਨੇ, ਇਹ ਅੰਦਰ ਨਹੀਂ ਪੈਦਾ ਹੋਏ। ਯਤਨ ਕਰੀਏ ਗੁਣ ਪੈਦਾ ਕਰਨ ਦੇ, ਨਾ ਕਿ ਮਿਲਾਪ ਦੀਆਂ ਬਾਤਾਂ ਕਰੀਏ। ਪਿਆਰਿਓ ਪਹਿਲੀ ਕਲਾਸ ਦੀ ਪੜ੍ਹਾਈ ਮੇਰੇ ਵਰਗਿਆਂ ਦੇ ਪੱਲੇ ਨਹੀਂ, ਗੱਲਾਂ ਕਰ ਰਹੇ ਨੇ ਉੱਚੀਆਂ ਡਿਗਰੀਆਂ ਲੈਣ ਦੀ, ਤਾਂ ਬਸ ਉਹੀ ਸਤਿਗੁਰੂ ਨੂੰ ਕਹਿਣਾ ਪੈਂਦਾ ਏ। ਸਹਿਬ ਕਹਿੰਦੇ ਗੱਲੀ ਕੋ ਸੋ ਕਾਗਣ ਪੈਣੇ, ਕੰਤਨ ਕਬ ਹੂੰ ਮੈਂ ਮਿਲਿਆ। ਜਾਂ ਮੇਰੇ ਸਹਿਬ ਕਹਿੰਦੇ ਨੰਨੈ ਨਾ ਭੋਗ ਨਿਤ ਭੋਗ, ਨਾ ਜੀਠਾ ਨਾ ਸੰਭਲਿਆ, ਗੱਲੀ ਕੋ ਸੋ ਕਾਗਣ ਪੈਣੇ, ਕੰਤਨ ਕਬ ਹੂੰ ਮੈਂ ਮਿਲਿਆ। ਸਾਰਾ ਦਿਨ ਪਦਾਰਥਾਂ ਦੀ ਮੰਗ ਰੱਖਣੀ ਉਹ ਭੋਗਣੇ, ਦੋ ਕੁ ਘੜੀਆਂ ਬੈਠ ਕੇ ਕਹਿਣਾ ਜੀ ਰੱਬ ਜੀ ਨਹੀਂ ਆਉਂਦੇ, ਚਲੋ ਕਿਸੇ ਹੋਰ ਪਾਸੇ ਤੁਰੀਏ। ਇਹ ਤਾਂ ਕੱਚਿਆਂ ਲੋਕਾਂ ਦੀਆਂ ਬਾਤਾਂ ਨੇ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਪੁਜਾਰੀ ਐਸਾ ਨਹੀਂ ਕਰੇਗਾ। ਜਦੋਂ ਇਹਨਾਂ ਕੁ ਬੈਰਾਗ ਵਿੱਚ ਰੋਇਆ ਤੇ ਫਿਰ ਮਾਲਕ ਨੇ ਪੜਦਾ ਕਟਾਇਆ, ਹਟਾ ਕੇ ਪਹਿਲਾਂ ਪੜਦੇ ਪਿੱਛੇ ਵਿਚਾਰਾਂ ਸਨ ਹੁਣ ਖੋਲ ਦਿੱਤਾ। ਹੁਣ ਨਿਰੰਕਾਰ ਜਿਵੇਂ ਇੱਕ ਸਿਆਣਾ ਬਾਪ ਅਣਜਾਣ ਜੇ ਬੱਚੇ ਨੂੰ ਕੋਲ ਬੁਲਾ ਕੇ ਕਦੇ ਪਿਆਰ ਕਰਦਾ ਏ, ਕਦੇ ਬੱਚਾ ਕੁਝ ਪੁੱਛਦਾ ਏ, ਕਦੇ ਪਿਓ ਕੁਝ ਦੱਸਦਾ ਕੁਝ ਪੁੱਛਦਾ ਏ, ਕਦੇ ਆਤਮਾ ਕੁਝ ਪੁੱਛਦੀ, ਕਦੇ ਵਾਹਿਗੁਰੂ ਪੁੱਛਦੇ ਕਹਿਣ, ਆਤਮਾ ਨੇ ਕਦੇ ਇਹ ਕਿਹਾ ਮੇਰੇ ਮਾਲਕ ਦੇਖ ਤੂੰ ਕਿਹੜਾ ਚੰਗਾ ਏ, ਉਹਦੇ ਨਾਲ ਪਿਆਰ ਭਰੀਆਂ ਗੱਲਾਂ ਛੇੜ ਲਈਆਂ। ਭਗਤ ਰਵਿਦਾਸ ਜੀ ਨਾਲ ਜਦੋਂ ਗੱਲਾਂ ਛੇੜੀਆਂ ਸਤਸੰਗੀ ਜਨੋ, ਉਦੋਂ ਇਹ ਬਚਨ ਆਏ ਕਹਿਣ, ਜੋ ਕੰਮ ਬਾਂਧੇ ਮੋਹ ਪਾਸ ਕੰਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਜਤਨ ਕਰੋ ਕੰਮ ਛੂਟੇ ਤੁਮ ਅਰਾਧੇ। ਇਹ ਲਾਡ ਕਹਿ ਫਿਰ ਇੱਥੇ ਆ ਕੇ ਆਇਆ ਬਚਨ, ਹੇ ਵਾਹਿਗੁਰੂ ਜੀ ਜੇਕਰ ਹੁਣ ਵਾਹਿਗੁਰੂ ਅੱਗੋਂ ਲਾਡ ਲੜਾਂਦੇ ਨੇ, ਉਹ ਕਹਿੰਦੇ ਨੇ ਦੇਖੋ ਜੀ ਓ ਮੈਂ ਤੁਸੀਂ ਜੇਕਰ ਪਹਾੜ ਬਣ ਜਾਵਾਂ ਭਗਤ ਜੀ ਓ ਫਿਰ ਤੁਸੀਂ ਕਿਵੇਂ ਦੀਦਾਰ ਕਰੋਗੇ। ਜਿਵੇਂ ਛੋਟਾ ਬੱਚਾ ਕੋਈ ਨਾ ਕੋਈ ਗੱਲ ਕਰਦਾ ਹੈ, ਆਤਮਾ ਬੱਚੇ ਦੀ ਤਰ੍ਹਾਂ ਬਣ ਜਾਂਦੀ ਹੈ। ਸਰਦਾਰ ਸੋਭਾ ਸਿੰਘ ਨੇ ਇੱਕ ਬਹੁਤ ਪਿਆਰਾ ਬਚਨ ਲਿਖਿਆ ਆਰਟਿਸਟ ਨੇ, ਕਹਿੰਦਾ ਬੱਚਾ ਤੇ ਬ੍ਰਹਮ ਗਿਆਨੀ ਦੋਨੋਂ ਇੱਕੋ ਜਿਹੀ ਅਵਸਥਾ ਦੇ ਮਾਲਕ ਨੇ, ਪਰ ਬੱਚਾ ਕੁਝ ਨਹੀਂ ਜਾਣਦਾ, ਬ੍ਰਹਮ ਗਿਆਨੀ ਸਭੋ ਕੁਝ ਜਾਣਦਾ ਏ, ਪਰ ਗੱਲਾਂ ਜਦੋਂ ਸੁਣੋਗੇ ਪੂਰਨ ਮਹਾਂਪੁਰਖਾਂ ਦੀਆਂ, ਉਹ ਆਪਣੇ ਗੁਰੂ ਦੇ ਸਾਹਮਣੇ ਅਣਜਾਣ ਬੱਚੇ ਦੀ ਤਰ੍ਹਾਂ ਉਹ ਖੇਡਾਂ ਖੇਡਣਗੇ। ਗੁਰੂ ਕੇ ਪਿਆਰਿਓ ਪੜਦੇ ਅਸੀਂ ਵੀ ਆ, ਸਤਿਗੁਰੂ ਜੀ ਤੁਹਾਡੇ ਬੱਚੇ ਆ, ਪਰ ਬੱਚੇ ਵਾਂਗੂ ਆਪਾਂ ਮਾਪਿਆਂ ਸਤਿਗੁਰੂ ਨੂੰ ਸਮਰਪਣ ਨਹੀਂ ਕਰ ਸਕੇ। ਸਤਸੰਗੀ ਜਣੋ ਇੱਥੇ ਜਾ ਕੇ ਕਦੇ ਭਗਤ ਨਾਮਦੇਵ ਜੀ ਵਾਹਿਗੁਰੂ ਜੀ ਨਾਲ ਬਾਤਾਂ ਛੇੜਦੇ ਨੇ ਤੇ ਕਹਿੰਦੇ ਮੇਰੀ ਬਾਂਧੀ ਭਗਤ ਛੜਾਵੈ, ਬਾਂਧੇ ਭਗਤ ਨਾ ਛੂਟੈ ਮੋਕੇ, ਇੱਕ ਸਮੇਂ ਮੋਕੋ ਕਹਿ ਬਾਂਧੈ, ਹੁਣ ਮੋਹ ਪੈ ਜਵਾਬ ਨਾ ਕੋਏ। ਇਹ ਪਿਆਰਿਓ ਉਦੋਂ ਆਤਮਾ ਦੀ ਚੌਥੀ ਅਵਸਥਾ ਵਿੱਚ ਜਾ ਕੇ ਬਾਤਾਂ ਕਹਿਣ, ਐਕੋ ਜੇ ਬਚਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਵਿੱਚ ਤੁਹਾਨੂੰ ਬੇਅੰਤ ਮਿਲਣਗੇ, ਜਿੱਥੇ ਜਾ ਕੇ ਭਗਤ ਦੀ ਆਤਮਾ ਤੇ ਵਾਹਿਗੁਰੂ ਜੀ ਐਕੋ ਜਿਹੀਆਂ ਬਾਤਾਂ ਛੇੜ ਲੈਂਦੇ ਕਹਿਣ। ਸਤਸੰਗਿਓ ਮੇਰੇ ਵਰਗਿਆਂ ਨੂੰ ਉਹ ਜਦੋਂ ਕੁਛ ਨਹੀਂ ਪਤਾ ਹੁੰਦਾ, ਬੜੇ ਅਰਥਾਂ ਦੇ ਅਨਰਥ ਵੀ ਕੀਤੇ ਜਾਂਦੇ ਕਾਰਨ, ਪਰ ਇਸ ਤੋਂ ਬਾਅਦ ਇੱਕ ਉਹ ਵਾਹਿਗੁਰੂ ਮੇਰ ਵਰਤਾਂਦਾ ਏ, ਪਿਆਰਿਓ ਜਾਣਦੇ ਹੋ ਨਾ ਇੱਕ ਪਿਆਰ ਦੀ ਉਹ ਵੀ ਅਵਸਥਾ ਏ, ਜਿੱਥੇ ਨਾ ਤਾਂ ਮੰਗਾਂ ਦੀ ਕੋਈ ਗੱਲ ਕਹਿ, ਨਾ ਉੱਚੇ ਕੋਈ ਸ਼ਬਦਾਂ ਦੀ ਗੱਲ ਕਹਿ। ਜਦੋਂ ਬੰਦਾ ਵੈਸੇ ਵੀ ਕਿਧਰੇ ਪਿਆਰ ਚ ਬਹੁਤਾ ਭਰ ਜਾਵੇ ਨਾ, ਤੇ ਫਿਰ ਉਹ ਚੁੱਪ ਕਰ ਜਾਂਦਾ ਏ, ਨਾ ਉਹਦੀ ਜ਼ੁਬਾਨ ਬੋਲਦੀ ਏ, ਨਾ ਉਹਦੇ ਅੰਦਰੋਂ ਕੋਈ ਹੋਰ ਵਿਚਾਰ ਉੱਠਦੇ ਨੇ। ਜੇਕਰ ਨਿਰੰਕਾਰ ਦੀ ਪੁੱਛਣ, ਪਿਆਰਿਓ ਕੋਈ ਦੱਸ ਬੇਟਾ ਕੁਝ ਤਾਂ ਤੈਨੂੰ ਮੈਂ ਦੇਣਾ ਏ, ਤੂੰ ਕੁਝ ਨਾ ਕੁਝ ਮੰਗ ਮੇਰੇ ਨਾਲ ਵਿਚਾਰਾਂ ਛੇੜ। ਜਿਵੇਂ ਇੱਕ ਬੱਚਾ ਰੱਜ ਕੇ ਮਾਤਾ ਪਿਤਾ ਦੀ ਗੋਦ ਵਿੱਚ ਪੈ ਜਾਂਦਾ ਏ, ਆਤਮਾ ਕਹਿੰਦੀ ਨਿਰੰਕਾਰ ਪਤਾ ਨੀ ਕਿਤਨੇ ਕੁ ਜੁਗਾਂ ਤੋਂ ਸਫ਼ਰ ਕੀਤਾ ਸੀ, ਹੁਣ ਬੋਲਣ ਨੂੰ ਜੀ ਨਹੀਂ ਕਰਦਾ। ਹੁਣ ਆਤਮਾ ਆਰਾਮ ਚਾਹੁੰਦੀ ਪਿਆਰੇ ਤੇਰੀ ਗੋਦ ਵਿੱਚ। ਇੱਥੇ ਜਾ ਕੇ ਪਿਆਰਿਓ ਸ਼ਬਦ ਮੁੱਕ ਜਾਂਦੇ ਕਰਨ, ਆਪਾਂ ਮੁੱਕ ਜਾਂਦਾ ਕਹਿ, ਸਭੋ ਕੁਝ ਮੁੱਕ ਕੇ ਕੇਵਲ ਉਹ ਆਪ ਹੀ ਆਪ ਰਹਿ ਜਾਂਦਾ ਏ। ਜਿੱਥੇ ਜਾ ਕੇ ਇੱਕੋ ਹੀ ਗੱਲ ਨਿਕਲਦੀ ਅੰਦਰੋਂ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾਮ ਵਿਛੋੜ। ਪਿਆਰਿਓ ਸਮਾਂ ਤਾਂ ਨਹੀਂ, ਪਰ ਮੈਂ ਇੱਕ ਟੂਕ ਮਾਤਰ ਬੇਨਤੀ ਕਰਨਾ ਚਾਹੁੰਦਾ ਵਾਂ, ਜੇ ਗੁਰੂ ਚਾਹਵੇ ਇਹ ਸਾਰਾ ਕੁਝ ਕੁਝ ਦਿਨਾਂ ਵਿੱਚ ਇਹ ਭੁਗਤਾ ਸਕਦਾ ਏ, ਜੇ ਗੁਰੂ ਚਾਹਵੇ ਤਾਂ ਪੂਰਾ ਜੀਵਨ ਲਗਾ ਕੇ ਪੰਜ ਅਵਸਥਾ ਦੇਵੇਗਾ, ਜੇ ਸਤਿਗੁਰੂ ਦੀ ਮੌਜ ਆਈ ਤੇ ਜਨਮ ਲਗਾਵੇ। ਪਰ ਦੇਖੋ ਕਾ ਭਲਾ ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਰਾਣੀ ਕਿਹੜੀ ਕਰਮਾਂ ਵਾਲੀ ਹੋਏਗੀ। ਪੰਡਿਤ ਸ਼ਿਵ ਦੱਤ ਦੇ ਕਹਿਣ ਤੇ ਜਦੋਂ ਘਰ ਜਾ ਕੇ ਜੁੜੀ ਨਾ, ਅਜੇ ਕੁਝ ਦਿਨ ਗੁਜਰੇ ਕਾਰਨ ਇੰਨੀ ਕੁ ਜੁੜ ਗਈ ਤੁਰੁ ਕੇ ਪਿਆਰਿਓ, ਜਦੋਂ ਪੂਰੇ ਸਤਿਗੁਰੂ ਵੀ ਆ ਕੇ ਗੋਦ ਚ ਬਹਿ ਗਏ ਤੇ ਕਹਿਣ ਲੱਗੇ, ਮਾਂ ਖੋਲ ਨੇਤਰ। ਪਰ ਹੁਣ ਉਸ ਚੁੱਪ ਵਿੱਚ ਗੁਰੂ ਨੇ ਅੰਦਰੋਂ ਪਹੁੰਚਾਇਆ ਏ, ਜਿੱਥੇ ਜਾ ਕੇ ਨਾ ਨੇਤਰ ਖੁੱਲਦੇ ਨੇ, ਨਾ ਹੱਥ ਖਿਲਦੇ ਨੇ, ਨਾ ਜ਼ੁਬਾਨ ਖਿਲਦੀ ਏ, ਨਾ ਖਿਰਦਾ ਖਿਲਦਾ ਏ। ਜਿਸ ਦੇ ਸੰਬੰਧ ਅੰਦਰ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਪੂਰੀ ਕਿਤਾਬ ਲਿਖ ਮਾਰੀ, ਚੁੱਪ ਪ੍ਰੀਤ ਦੇ ਸ਼ੈਨ ਸ਼ਾਹ ਕਹਿ ਰਹੇ ਹੋ, ਜਦੋਂ ਉੱਥੇ ਪਹੁੰਚ ਕੇ ਗਰੀਬ ਨਿਵਾਜ ਪਿਤਾ ਨੇ ਤਿੰਨ ਵਾਰੀ ਇਹ ਕਿਹਾ ਏ, ਪਰ ਜਦੋਂ ਅੰਦਰਲਾ ਨਹੀਂ ਬੋਲਣਾ ਚਾਹੁੰਦਾ, ਸਤਿਗੁਰਾਂ ਨੇ ਆਪਣੀ ਮਾਇਆ ਵਰਤਾਈ, ਨੇਤਰ ਖੁੱਲੇ ਤੇ ਕਿਹਾ ਸੀ, ਮਾਂ ਦੱਸ ਜਿਹਦੀ ਯਾਦ ਵੇ ਜੁੜੀ ਸੈ ਉਹ ਹੁਣ ਤੇਰੀ ਗੋਦ ਵਿੱਚ ਵੀ ਬੈਠਾ ਈ ਤੇ ਤੇਰੇ ਅੰਦਰ ਵੀ ਬੈਠਾ ਈ। ਪਿਆਰਿਓ ਜਦੋਂ ਅਸੀਂ ਸਤਿਗੁਰਾਂ ਕੋਲੋਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਇਹ ਕੱਲ ਵਿਚਾਰਾਂ ਕਰਾਂਗੇ। ਪਿਆਰਿਓ ਬਸ ਇੱਥੇ ਪਹੁੰਚਣਾ ਈ, ਬਾਹਰੋਂ ਵੀ ਸਤਿਗੁਰੂ ਪਿਤਾ ਮਹਾਰਾਜ ਜੀ ਸਿੱਖ ਦੇ ਤਨ ਤੇ ਬੈਠੇ ਹੋਣ ਤੇ ਅੰਦਰ ਵੀ ਸਤਿਗੁਰੂ ਬੈਠੇ ਹੋਣ, ਪਰ ਉਦੋਂ ਤੱਕ ਐਸੀ ਕਲਾ ਵਰਤੀ ਹੋਏਗੀ ਜਦੋਂ ਸਤਿਗੁਰੂ ਕਹਿੰਦੇ, ਮਾਂ ਦੇਖ ਗੁਰੂ ਤੇਰੀ ਗੋਦ ਵਿੱਚ ਵੀ ਬੈਠਾ ਈ ਤੇਰੇ ਅੰਦਰ ਵੀ, ਅੱਜ ਜੋ ਮੰਗਣਾ ਈ ਮੰਗ ਲੈ। ਤੇ ਰਾਣੀ ਤੋਂ ਬੋਲਿਆ ਨਹੀਂ ਜਾਂਦਾ, ਤੇ ਜੇਕਰ ਸਤਿਗੁਰੂ ਦੀ ਮਿਹਰ ਨਾਲ ਬੋਲੀ ਤੇ ਇਹਨਾਂ ਕੁਝ ਕਿਹਾ, ਪਰ ਸਤਿਗੁਰੂ ਜੀ ਜਦੋਂ ਤੇਰੀ ਯਾਦ ਵਿੱਚ ਜੁੜੀ ਸਾਂ ਉਦੋਂ ਇੱਕ ਆਸ ਸੀ, ਮੇਰੀ ਅਰਦਾਸ ਸੀ, ਵਾਹਿਗੁਰੂ ਮਿਹਰ ਕਰ ਮੇਰੇ ਵਿਹੜੇ ਅੰਦਰ ਇੱਕ ਪੁੱਤ ਖੇਡਣਾ ਚਾਹੀਦਾ, ਇਹ ਮੰਗ ਸੀ ਮੇਰੀ। ਮੈਨੂੰ ਦੁਨੀਆ ਦੀ ਸਭ ਤੋਂ ਵੱਡੀ ਦਾਤ ਜੇਕਰ ਕੋਈ ਨਜ਼ਰ ਆਉਂਦੀ ਸੀ ਉਹ ਪੁੱਤ ਸੀ ਪਿਆਰਿਓ। ਪਰ ਕਹਿਣ ਲੱਗੇ ਗਰੀਬ ਨਿਵਾਜ, ਚਾਹੁੰਦੀ ਸਾਂ ਮੇਰੇ ਵਿਹੜੇ ਦੇ ਅੰਦਰ ਪੁੱਤ ਖੇਡਣਾ ਚਾਹੀਦਾ। ਗਰੀਬ ਨਿਵਾਜ ਹੁਣ ਤੇਰੀ ਕਲਾ ਵਰਤਦੀ ਆ, ਹੁਣ ਮੈਂ ਨੀ ਉਹ ਚਾਹੁੰਦੀ ਮੇਰੇ ਵਿਹੜੇ ਅੰਦਰ ਪੁੱਤ ਖੇਡੇ, ਦੌਲਤ ਖੇਡੇ, ਕੁਝ ਹੋਰ ਖਿਆਲ ਆਵੇ। ਮੈਂ ਇੱਕੋ ਮੰਗ ਮੰਗਦੀ ਆ, ਹੁਣ ਮੇਰੇ ਸਿਰਦੇ ਦੇ ਵਿਹੜੇ ਅੰਦਰ ਕੇਵਲ ਗੁਰੂ ਕਾ ਨਾਮ ਖੇਡਣਾ ਚਾਹੀਦਾ, ਹੋਰ ਕੁਛ ਵੀ ਨੀ ਚਾਹੀਦਾ। ਪਿਆਰੂ ਕਿੱਡੀ ਛੇਤੀ ਸਤਿਗੁਰਾਂ ਨੇ ਪਹੁੰਚਾ ਦਿੱਤਾ ਏ, ਇਹਦੇ ਚ ਕੋਈ ਆਪਣੀ ਵਡਿਆਈ ਨੀ, ਇਹ ਸਤਿਗੁਰਾਂ ਦੀ ਮਿਹਰਾਂ ਨੇ। ਇੱਕ ਵਾਰ ਕਰੋ ਰਸਨਾ ਪਵਿੱਤਰ ਤੇ ਕਹੋ, ਜੇ ਸਤਿਗੁਰ ਕੈ ਬਲਕਾਰ ਆਪਣੇ, ਸਤਿਗੁਰ ਕੈ ਬਲਕਾਰ, ਸਤਿਗੁਰ ਕੈ ਬਲਕਾਰ ਆਪਣੇ, ਸਤਿਗੁਰ ਕੈ ਬਲਕਾਰ, ਸਤਿਗੁਰ ਕੈ ਬਲ। ਵਾਹਿਗੁਰੂ ਹੁਣ ਜਿਵੇਂ ਉਹ ਰਾਣੀ ਉੱਥੇ ਪਹੁੰਚੀ, ਜਦੋਂ ਜੀਵ ਆਤਮਾ ਉੱਥੇ ਪਹੁੰਚਦੀ ਪਿਆਰਿਓ, ਉੱਥੇ ਇਹ ਸਲੋਕ ਦੇ ਅਰਥ ਹੋਣਗੇ, ਆਪ ਉਪਾਏ ਨਾਨਕਾ ਆਪੇ ਰੱਖੇ ਵੇਖ। ਵੇਖ ਕਹਿੰਦੇ ਵੱਖਰਾ, ਆਪ ਹੀ ਪੈਦਾ ਕੀਤਾ ਜੇ ਜੀਵਾਂ ਨੂੰ ਤੇ ਵੱਖਰੇ ਵੱਖਰੇ ਸੁਭਾਅ ਬਣਾਏ। ਜੇ ਫਿਰ ਮੰਦਾ ਕਿਸ ਨੂੰ ਆਖੀਏ ਜਾਂ ਸਾਹਿਬ ਸਭਨਾ ਏਕ। ਵਾਹਿਗੁਰੂ ਜੀ ਹੁਣ ਮੈਂ ਕਿਨੂੰ ਮੰਦਾ ਕਵਾਂ ਜਦੋਂ ਸਾਰਿਆਂ ਦਾ ਸਾਹਿਬ ਤਾਂ ਇੱਕ ਹੈ, ਉਹ ਹੁਣ ਨਜ਼ਰ ਆ ਗਿਆ ਏ। ਜੇ ਨਜ਼ਰ ਨਾ ਆਵੇ ਪਿਆਰਿਓ ਤੇ ਸਕੇ ਭਰਾ ਜਾਂ ਭੈਣ ਜਾਂ ਮਾਂ ਪਿਓ ਨਾਲ ਵੀ ਜੰਗ ਛੇੜ ਲਈ ਦੀਏ, ਪਰ ਜਦੋਂ ਉਹ ਇੱਕ ਨਜ਼ਰ ਆ ਜਾਵੇ ਤੇ ਦੁਨੀਆਂ ਦਾ ਕੋਈ ਮਨੁੱਖ ਵੀ ਹੋਏ ਉਹਨੂੰ ਮੰਦਾ ਕਹਿਣ ਨੂੰ ਇਹਦਾ ਜੀ ਨਹੀਂ ਚਾਹੁੰਦਾ। ਸਭਨਾ ਸਾਹਿਬ ਏਕ ਕਹਿ ਵੇਖੈ ਧਨ ਤੈ ਲਾਏ ਕਿਸੇ ਛੋੜਾ ਕਿਸੇ ਅਗਲਾ ਖਾਲੀ ਕੋਈ ਨਾ ਕੇ ਸਾਰੀ ਦੁਨੀਆਂ ਧੰਦਿਆਂ ਚ ਵਾਹਿਗੁਰੂ ਨੇ ਲਾਈਏ ਕੋਈ ਗੁਰੂ ਕੇ ਪਿਆਰੇ ਧੰਦਿਆਂ ਚ ਵਧੇਰੇ ਖੱਚੇ ਤੇ ਕੋਈ ਥੋੜਾ ਜਿਹਾ ਘੱਟ ਖੱਚਤ ਕਹਿ ਸਾਹਿਬ ਕਹਿਣ ਲੱਗੇ ਆਵੇ ਨੰਗੇ ਜਾ ਕੇ ਨੰਗੇ ਵਿਚੇ ਕਰੇ ਵਿਚਾਰ ਨਾਨਕ ਹੁਕਮ ਨਾ ਜਾਣੀਏ ਅੱਗੇ ਕਾਈ ਕਾਰ ਬੰਦਾ ਆਉਂਦਾ ਵੀ ਖਾਲੀ ਜਾਂਦਾ ਵੀ ਖਾਲੀਏ ਫਿਰ ਮਾਇਆ ਦਾ ਇਹੋ ਜਿਹਾ ਭਰਮ ਭੁਲੇਖਾ ਪੈ ਗਿਆ ਵਿਚਕਾਰਲੇ ਸਮੇਂ ਦੇ ਅੰਦਰ ਵੱਧ ਤੋਂ ਵੱਧ ਇਹ ਮਾਇਆ ਦਾ ਵਿਸਤਾਰ ਕਰਦਾ ਏ ਸਾਹਿਬ ਕਹਿੰਦੇ ਨੇ ਹੁਣ ਗਿਲਾ ਨਹੀਂ ਪਰ ਇਹ ਕਹਿੰਦੇ ਆ ਵਾਹਿਗੁਰੂ ਦੇ ਹੁਕਮ ਦਾ ਕੋਈ ਪਤਾ ਨਹੀਂ ਜੇ ਅੱਗੇ ਜਾ ਕੇ ਹੁਣ ਜੀਵ ਆਤਮਾ ਨੂੰ ਵਾਹਿਗੁਰੂ ਜੀ ਨੇ ਕਿਵੇਂ ਕਿਵੇਂ ਨਾਲ ਇਹਦਾ ਭੁਗਤਾਨ ਭੁਗਤਾਨ ਆਏ ਕਹਿਣ ਲੱਗੇ ਸਾਹ ਚੱਲੇ ਵਣਜਾਰਿਆ ਲਿਖਿਆ ਦੀਪੈ ਨਾਲ ਹਰ ਜੀਵ ਆਤਮਾ ਇੱਕ ਸ਼ਾਹ ਵਣਜਾਰਾ ਕਹਿ ਵਾਹਿਗੁਰੂ ਸ਼ਾਹ ਨੇ ਦੁਨੀਆਂ ਚ ਭੇਜਿਆ ਇਹਦੇ ਮਸਤਕ ਤੇ ਲੇਖ ਲਿਖ ਕੇ ਲਿਖੇ ਉੱਪਰ ਹੁਕਮ ਕੋਈ ਲਈਏ ਵਸਤ ਸੰਭਾਲ ਜਿਕੋ ਜਾ ਲੇਖ ਲਿਖਿਆ ਉਹੋ ਜੀ ਹਰ ਜੀਵ ਆਪਣੇ ਅੰਦਰ ਵਸਤੂ ਨੂੰ ਸੰਭਾਲਦਾ ਏ ਕੋਈ ਨਾਮ ਸੰਭਾਲਦਾ ਕੋਈ ਮਾਇਆ ਵਸਤ ਲਈ ਵਣਜਾਰੀ ਵੱਖਰ ਬੱਧਾ ਪਾਏ ਕਈ ਲਾਕਾ ਲੈ ਚਲੇ ਇੱਕ ਚੱਲੇ ਮੂਲ ਗਵਾਏ ਕਈ ਇਸ ਦੁਨੀਆਂ ਚੋਂ ਪਿਆਰੋ ਨਾਮ ਦੀ ਵਣਜ ਵਪਾਰ ਕਰਕੇ ਪੱਲੇ ਬੰਨਦੇ ਨੇ ਤੇ ਕਈ ਆਪਣਾ ਮੂਲ ਹੀ ਗਵਾ ਕੇ ਚਲੇ ਜਾਂਦੇ ਹਨ ਕਹਿਣ ਲੱਗੇ ਥੋੜਾ ਕਿਨੇ ਨਾ ਮੰਗਿਓ ਕਿਸ ਕਹੀਏ ਸ਼ਾਬਾਸ ਮਾਇਆ ਵਾਲੇ ਵੱਧ ਤੋਂ ਵੱਧ ਮਾਇਕ ਸੁੱਖ ਮੰਗਦੇ ਨੇ ਨਾਮ ਜਪਣ ਵਾਲੇ ਵੱਧ ਤੋਂ ਵੱਧ ਨਾਮ ਦਾ ਸੁੱਖ ਮੰਗ ਰਹੇ ਕਹਿਣ ਕਿਨੂੰ ਸ਼ਾਬਾਸ਼ ਮਿਲੇਗੀ ਵਾਹਿਗੁਰੂ ਦੇ ਕੋਲ ਉਹ ਅਖੀਰਲਾ ਬਚੇ ਨੇ ਨਜ਼ਰ ਤਿੰਨਾ ਕੋ ਨਾਨਕਾ ਜੇ ਸਾਬਤ ਲਾਏ ਦਾਸ ਭਾਈ ਵਾਹਿਗੁਰੂ ਦੀ ਨਜ਼ਰ ਦੇ ਪਾਤਰ ਉਹ ਬਣਨਗੇ ਸ਼ਾਬਾਸ਼ ਉਹਨਾਂ ਨੂੰ ਮਿਲੇਗੀ ਜਿਹੜੇ ਇਸ ਦੁਨੀਆਂ ਤੋਂ ਸਾਬਤ ਰਾਸ ਲੈ ਕੇ ਜਾਣਗੇ ਸਾਬਤ ਪੂੰਜੀ ਲੈ ਕੇ ਜਾਣਗੇ ਭਾਵ ਇਸ ਜੀਵ ਆਤਮਾ ਨੂੰ ਨਾਮ ਦੀ ਰੰਗਣ ਵਿੱਚ ਰੰਗ ਕੇ ਜਾਣਗੇ ਉਹਨਾਂ ਦੇ ਸਵਾਸ ਸਵਾਸ ਵਿੱਚ ਉਹ ਜਦੋਂ ਨਾਮ ਕੋਏਗਾ ਬਸ ਉਹਨਾਂ ਨੂੰ ਦਰਗਾਹ ਤੋਂ ਸ਼ਾਬਾਸ਼ ਮਿਲਦੀ ਹੈ ਸਤਸੰਗੀ ਜਨੋ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਇਹ ਪਿਆਰੇ ਬਚਨ ਕਨ ਭਈ ਆਪਾਂ ਨੇ ਆਤਮਕ ਤੌਰ ਤੇ ਸਫ਼ਰ ਕਰਨਾ ਏ ਫਿਰ ਇਹ ਸਤਿਗੁਰੂ ਪਿਤਾ ਮਹਾਰਾਜ ਜਿੱਥੇ ਵੀ ਅਸੀਂ ਰਹਿ ਰਹੇ ਹਾਂ ਸਤਿਗੁਰੂ ਉੱਚੇ ਰਹਿਮਤਾਂ ਦੇ ਕੇ ਝੋਲੀਆਂ ਸਾਡੀਆਂ ਆਪਣੀਆਂ ਉਹ ਦਾਤਾਂ ਵਡਿਆਈਆਂ ਜਿਹੜੀਆਂ ਵੱਡ ਮੁੱਲੀਆਂ ਨੇ ਉਹਨਾਂ ਨਾਲ ਭਰਪੂਰ ਕਰਨਗੇ ਸਤਿਗੁਰੂ ਪਿਤਾ ਜੀ ਤਰਸ ਕਰਨ ਅਸੀਂ ਸਾਰੇ ਗੁਰੂ ਵਾਲੇ ਬਣ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਈਏ ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਹਾਂਵਾਕ ਅਨੁਸਾਰ ਜੀਵਨ ਸਫਲ ਹੋਏਗਾ ਪੁੱਲ ਚੁੱਕ ਦੀ ਖਿਮਾ ਕਰਿਆ ਜੇ ਸਤਸੰਗੀ ਜਨੋ ਪਿਆਰ ਸਹਿਤ ਪਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮਾਤਾ